ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਚੌਥਾ, ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ, ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਉਹਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੜੀ ਪ੍ਰੀਤ ਤੇ ਪ੍ਰਤੀਤ ਦੇ ਨਾਲ ਅਰਦਾਸ ਬੇਨਤੀ ਕਰਦੇ ਹਨ। ਮੈਂ ਹਰ ਹਰ ਨਾਮ ਧਰ ਸੋਈ, ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਹਰ ਹਰ ਨਾਮ ਧਰ ਸੋਈ। ਹੇ ਵਾਹਿਗੁਰੂ, ਮੈਨੂੰ ਆਪ ਜੀ ਦੇ ਪਵਿੱਤਰ ਨਾਮ ਦੀ ਹੀ ਧਰ ਦਾ ਅਰਥ ਹੈ ਧਿਰ, ਠੀਕ ਹੈ, ਕਿਉਂਕਿ ਮੈਂ ਹਰ ਵੇਲੇ ਵਾਹਿਗੁਰੂ 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 ਉਸ ਨਾਮ ਨੂੰ ਹੀ ਜਪ ਰਿਹਾ ਹਾਂ, ਕਿਉਂਕਿ ਮੈਨੂੰ ਟੇਕ ਹੀ ਉਹਦੀ ਹੈ। ਜਿਵੇਂ ਭਗਤ ਨਾਮਦੇਵ ਜੀ ਨੇ ਪਿੱਛੇ ਆਖਿਆ ਸੀ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਮੈਂ ਹਰ ਹਰ ਨਾਮ ਤਰਸੋਈ। ਹੇ ਵਾਹਿਗੁਰੂ ਜੀ, ਮੈਨੂੰ ਵੀ ਆਪ ਜੀ ਦੇ ਨਾਮ ਦੀ ਹੀ ਟੇਕ ਹੈ ਤੇ ਮੈਂ ਉਸ ਨਾਮ ਨੂੰ ਹਰ ਵੇਲੇ ਹੀ ਜਪਦਾ ਰਹਿੰਦਾ ਹਾਂ। ਜਿਉਂ ਭਾਵੈ ਤੂੰ ਰਾਖ ਮੇਰੇ ਸਾਹਿਬ। ਐ ਮੇਰੇ ਸਾਹਿਬ ਪਾਤਸ਼ਾਹ ਵਾਹਿਗੁਰੂ, ਹੁਣ ਜਿਵੇਂ ਵੀ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਮੈਨੂੰ ਰੱਖ ਲੈ। ਮੈਂ ਤੁਝ ਬਿਨ ਅਵਰ ਨਾ ਕੋਈ, ਕਿਉਂਕਿ ਮੈਨੂੰ ਤੇਰੇ ਬਿਨਾਂ ਹੋਰ ਕੋਈ ਆਸਰਾ ਹੈ ਹੀ ਨਹੀਂ। ਕਿਸੇ ਹੀ ਕੋਈ ਕੋਈ ਮੰਝ ਨਿਮਾਣੀ ਇੱਕ ਤੋਂ ਕਿਉਂ ਨਾ ਮਰੀਜੈ ਰੋਏ, ਜਾਲਕ ਚਿੱਤ ਨਾ ਆਵਹੀ। ਕਿਸੇ ਨੂੰ ਕੋਈ ਆਸਰਾ ਹੁੰਦਾ ਹੈ, ਕਿਸੇ ਨੂੰ ਕੋਈ ਸਹਾਰਾ ਹੁੰਦਾ ਹੈ, ਪਰ ਹਜ਼ੂਰ ਫਰਮਾਉਂਦੇ ਨੇ ਮੈਂ ਤੁਝ ਬਿਨ ਅਵਰ ਨਾ ਕੋਈ, ਮੈਨੂੰ ਤੇਰੇ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਸੋਹੀ ਮਹੱਲਾ ਚੌਥਾ ਕਰ ਸਤਵਾਂ। ਸੋਹੀ ਰਾਗ ਵਿੱਚ ਚੌਥੇ ਪਾਤਸ਼ਾਹ ਸੱਤਵੇਂ ਕਰ ਸੁਰਤਾਲ ਵਿੱਚ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ, ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ, ਤੂੰ ਸਾਰੇ ਗੁਣਾਂ ਦਾ ਖਜ਼ਾਨਾ, ਸਭ ਗੁਣ ਤੇਰੇ, ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਮੈਂ ਕਿਹੜੇ ਕਿਹੜੇ ਤੇਰੇ ਗੁਣ ਕਹਿ ਕਹਿ ਕੇ ਗਾਵਾਂ, ਕਿਉਂ ਤੇਰੇ ਗੁਣ ਬੇਅੰਤ ਨੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਤੇਰੇ ਗੁਣ ਬੇਅੰਤ ਨੇ, ਤੂੰ ਸਾਰੇ ਗੁਣਾਂ ਦਾ ਖਜ਼ਾਨਾ, ਤੇ ਮੈਂ ਤੇਰੇ ਕਿਹੜੇ ਕਿਹੜੇ ਗੁਣ ਕਹਿ ਕਹਿ ਕੇ ਗਾਵਾਂ, ਭਾਵ ਮੇਰੀ ਜ਼ੁਬਾਨ ਇੱਕ ਹੈ, ਤੇਰੇ ਗੁਣ ਬੇਅੰਤ ਨੇ। ਮੈਂ ਇੱਕ ਰਸਨਾ ਤੋਂ ਆਪ ਜੀ ਦੇ ਬੇਅੰਤ ਗੁਣਾਂ ਨੂੰ ਕਿਵੇਂ ਵਰਣਨ ਕਰ ਸਕਦਾ ਹਾਂ।
ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ।
ਹੇ ਵਾਹਿਗੁਰੂ ਜੀ, ਤੂੰ ਠਾਕੁਰ ਮਾਲਕ ਹੈ, ਸਭ ਤੋਂ ਉੱਚਾ ਹੈ, ਤੇ ਭਗਵਾਨਾ ਖੜ ਪਗਾ ਸਪੰਨ ਤੂੰ ਭਗਵਾਨ ਹੈ। ਔਰ ਤੁਮਰੀ ਮਹਿਮਾ ਵਰਨ ਨਾ ਸਕੋ, ਤੇਰੀ ਮਹਿਮਾ ਅਪਰ ਅਪਾਰ ਹੈ, ਤੇਰੀ ਮਹਿਮਾ ਮੈਂ ਵਰਣਨ ਕਰ ਹੀ ਨਹੀਂ ਸਕਦਾ। ਜਿਵੇਂ ਕਲਗੀਧਰ ਪਾਤਸ਼ਾਹ ਨੇ ਵੀ ਫਰਮਾਇਆ ਹੈ, ਕਾਗਜ ਦੀਪ ਸਭੈ ਕਰਕੇ ਅਰਸਾਤ ਸਮੁੰਦਰਨ ਕੀ ਮਸ ਕਹਿਹੋ, ਕਾਟ ਬਨਾਸਪਤੀ ਸਿਗਰੀ, ਲਿਖਬੇ ਹੂੰ ਕੇ ਲੇਖਣ ਕਾਜ ਬਨਾਇਹੋ, ਸਾਰ ਸੁਤੀ ਬਕਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੈ ਹੋ, ਕਾਲ ਕਿਰਪਾਨ ਬਿਨਾ ਬਿਨਤੀ, ਤਉ ਤੁਮਕੋ ਨਹੀਂ ਨਹਿ ਕਰ ਜੈ ਹੋ। ਤੇਰੇ ਗੁਣ ਬੇਅੰਤ ਨੇ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਆਹ ਸਹੰਸ ਰਸਨਾਹ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਹੇ ਵਾਹਿਗੁਰੂ ਜੀ, ਤੇਰੇ ਗੁਣ ਬੇਅੰਤ ਨੇ, ਤੇਰੀ ਮਹਿਮਾ ਅਪਰ ਅਪਾਰ ਹੈ, ਮੈਂ ਤੇਰੇ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ।
ਮੈਂ ਹਰ ਹਰ ਨਾਮ ਧਰ ਸੋਈ, ਜੋ ਪਾਵੈ ਤਿਉ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਨੂੰ ਤੇ ਆਪ ਜੀ ਦੀ ਨਾਮ ਦੀ ਹੀ ਟੇਕ ਹੈ, ਤੇ ਮੈਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਉਸ ਨਾਮ ਨੂੰ ਜਪਦਾ ਰਹਿੰਦਾ ਹਾਂ। ਹੇ ਮੇਰੇ ਸਾਹਿਬ ਮਾਲਕ ਜੀ, ਜਿਵੇਂ ਵੀ ਆਪ ਜੀ ਨੂੰ ਪਾਉਂਦਾ ਉਸੇ ਤਰ੍ਹਾਂ ਮੈਨੂੰ ਰੱਖ ਲਓ, ਕਿਉਂ ਮੈਂ ਹੁਣ ਤੁਹਾਡੇ ਦਰ ਦੀ ਸ਼ਰਨ ਆ ਕੇ ਟੈ ਪਿਆ ਹਾਂ। ਮੈਂ ਤੁਝ ਬਿਨ ਅਵਰਨਾ ਕੋਈ, ਮੈਨੂੰ ਤੁਹਾਡੇ ਬਿਨਾਂ ਹੋਰ ਕੋਈ ਤਕੀਆ ਨਹੀਂ ਹੈ।
ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਦੇ ਆ ਗਏ ਅਰਦਾਸ।
ਰਹਾਉ ਬਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਨੂੰ ਤਾਣ ਬਲ ਤੇ ਦੀਵਾਨ ਆਸਰਾ ਤੂੰ ਹੈ। ਐ ਮੇਰੇ ਮਾਲਕ ਜੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਤੇਰੇ ਅੱਗੇ ਹੀ ਭਾਵ ਤੇਰੇ ਚਰਨਾਂ ਦੇ ਵਿੱਚ ਹੀ ਹਮੇਸ਼ਾ ਲਈ ਅਰਦਾਸ ਕਰਦਾ ਹਾਂ।
ਮੈਂ ਹੋਰ ਥਾਉ ਨਾ ਹੀ ਜਿਸ ਪੈ ਕਰੋ ਬੇਨਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਹੋਰ ਥਾਉ ਨਾਹੀ, ਮੇਰੇ ਲਈ ਹੋਰ ਕੋਈ ਟਿਕਾਣਾ ਨਹੀਂ ਹੈ। ਜਿਸ ਪੈ ਕਰੋ ਬੇਨਤੀ, ਜਿਸ ਪਾਸ ਜਾ ਕੇ ਮੈਂ ਬੇਨਤੀ ਕਰਾਂ, ਮੇਰਾ ਦੁੱਖ ਸੁਖ ਤੁਝ ਹੀ ਪਾਸ, ਮੇਰਾ ਦੁੱਖ ਤੇ ਸੁਖ ਤੇਰੇ ਹੀ ਪਾਸ ਨਿਵੇਦਨ ਹੈ। ਪੁਰਾਤਨ ਬੀੜਾਂ ਦੇ ਵਿੱਚ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਵੀ ਪਾਠ ਆਇਆ ਹੈ, ਪਰ ਹੁਣ ਨਵੇਂ ਸਰੂਪਾਂ ਦੇ ਵਿੱਚ ਪਾਸ ਹੀ ਆਉਂਦਾ ਹੈ। ਵੈਸੇ ਪਾਸੇ ਦਾ ਅਰਥ ਵੀ ਪਾਸ ਹੀ ਬਣਦਾ ਹੈ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ, ਮੇਰਾ ਦੁੱਖ ਸੁੱਖ ਤੇਰੇ ਪਾਸ ਹੀ ਹੈ। ਪਰ ਹੁਣ ਤੁਕਾਂਤ ਪੂਰਾ ਕਰਨ ਦੇ ਲਈ ਅਰਦਾਸ ਦੇ ਨਾਲ ਪਾਸ ਹੀ ਇਹ ਜਿਹੜਾ ਪਾਠ ਪੀੜਾਂ ਦੇ ਵਿੱਚ ਛਪਿਆ ਹੋਇਆ ਹੈ, ਇਸੇ ਲਈ ਮੇਰਾ ਦੁੱਖ ਤੇ ਸੁੱਖ ਤੇਰੇ ਹੀ ਪਾਸ ਤੇਰੇ ਹੀ ਚਰਨਾਂ ਦੇ ਵਿੱਚ ਹੈ।
ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀ ਜੈ।
ਲੋ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੀ ਸਮਰੱਥਾ ਦਾ ਵਰਣਨ ਕਰਦੇ ਹਨ। ਹੇ ਵਾਹਿਗੁਰੂ ਜੀ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚੇ ਧਰਤੀ, ਦੇਖ ਲੋ ਪਾਣੀ ਵਿੱਚ ਧਰਤੀ ਹੈ ਤੇ ਧਰਤੀ ਦੇ ਵਿੱਚ ਪਾਣੀ ਹੈ, ਹੈ ਨਾ ਅਸਚਰਜ ਗੱਲ। ਪਾਣੀ ਵਿੱਚ ਧਰਤੀ ਹੈ, ਧਰਤੀ ਦੇ ਵਿੱਚ ਪਾਣੀ ਵਸ ਰਿਹਾ ਹੈ, ਵਿੱਚ ਕਾਸ਼ਟ ਅਗਨ ਧਰੀ ਜੈ। ਇਸੇ ਤਰ੍ਹਾਂ ਤੁਸੀਂ ਮਹਾਰਾਜ ਕਾਠ ਦੇ ਵਿੱਚ ਅੱਗ ਨੂੰ ਵੀ ਟਿਕਾ ਕੇ ਰੱਖਿਆ ਹੋਇਆ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਹੁਣ ਵੇਖ ਲੋ ਵਿਚਾਰ ਕੇ, ਵਿੱਚੇ ਧਰਤੀ ਵਿੱਚੇ ਪਾਣੀ, ਪਾਣੀ ਵਧੇਰੇ ਮਾਤਰਾ ਵਿੱਚ ਹੈ ਤੇ ਧਰਤੀ ਉਸ ਪਾਣੀ ਦੇ ਮੁਕਾਬਲੇ ਤੇ ਬਿਲਕੁਲ ਛੋਟੀ ਹੈ, ਤੇ ਜੇ ਹੁਣ ਪਾਣੀ ਚਾਹੇ ਧਰਤੀ ਨੂੰ ਡਬੋ ਵੀ ਸਕਦਾ, ਪਰ ਨਹੀਂ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੈ ਲਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇ ਗਾਰ, ਪੈ ਵਿੱਚ ਧਰਤੀ ਦੱਬੀ ਪਾਰ। ਇਹ ਸਭ ਚੀਜ਼ਾਂ ਕਿਸੇ ਦੈਵੀ ਕਾਨੂੰਨ ਦੇ ਵਿੱਚ, ਦੈਵੀ ਡਰ ਦੇ ਵਿੱਚ ਵਰਤ ਰਹੀਆਂ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਪਾਣੀ ਵਿੱਚ ਧਰਤੀ ਹੈ, ਧਰਤੀ ਵਿੱਚ ਪਾਣੀ ਵਸ ਰਿਹਾ ਹੈ, ਪਰ ਇਹ ਇੱਕ ਦੂਸਰੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ। ਵਿੱਚ ਕਾਸ਼ਟ ਅਗਨ ਤ੍ਰਿਜੈ, ਤੁਸਾਂ ਕਾਠ ਦੇ ਵਿੱਚ ਅੱਗ ਵੀ ਰੱਖੀ ਹੋਈ ਹੈ। ਸਾਰੀ ਬਨਸਪਤੀ ਵਿੱਚ ਸਮਾਨ ਅਗਨੀ ਹੈ, ਪਰ ਉਹ ਉਸਨੂੰ ਸਾੜ ਨਹੀਂ ਸਕਦੀ, ਕਿਉਂਕਿ ਤੇਰਾ ਡਰ ਹੈ, ਤੇਰਾ ਹੁਕਮ ਹੈ।
ਬੱਕਰੀ ਸਿੰਘ ਇੱਕ ਤੈ ਥਾਏ ਰਾਖੇ, ਮਨ ਹਰ ਜਪ ਭਰਮ ਪੋ ਦੂਰ ਕੀਜੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨ, ਉਸ ਅਕਾਲ ਪੁਰਖ ਨੇ ਬੱਕਰੀ ਤੇ ਸਿੰਘ ਸ਼ੇਰ ਇੱਕੋ ਹੀ ਥਾਂ ਇਹਨਾਂ ਨੂੰ ਟਿਕਾ ਕੇ ਰੱਖਿਆ ਹੋਇਆ। ਬੱਕਰੀ ਤੇ ਸ਼ੇਰ ਇਕੱਠੇ ਰਹਿ ਨਹੀਂ ਸਕਦੇ, ਕਿਉਂਕਿ ਸ਼ੇਰ ਮਾਸਾਹਾਰੀ ਜਾਨਵਰ ਹੈ, ਉਹ ਬੱਕਰੀ ਨੂੰ ਮਾਰ ਕੇ ਖਾ ਜਾਂਦਾ ਹੈ। ਪਰ ਬੱਕਰੀ ਤੇ ਸ਼ੇਰ ਵਾਹਿਗੁਰੂ ਨੇ ਇੱਕੋ ਥਾਂ ਤੇ ਟਿਕਾ ਕੇ ਰੱਖੇ ਹੋਏ ਨੇ। ਇਹਦਾ ਮਤਲਬ ਇਹ ਹੈ, ਧਰਤੀ ਬੱਕਰੀ ਵਾਂਗੂ ਹੈ ਤੇ ਜਲ ਸ਼ੇਰ ਵਾਂਗ ਹੈ, ਇਸੇ ਤਰ੍ਹਾਂ ਕਾਠ ਬੱਕਰੀ ਵਾਂਗ ਹੈ ਤੇ ਅੱਗ ਸ਼ੇਰ ਵਾਂਗੂ ਬਲਵਾਨ ਹੈ, ਪਰ ਵਾਹਿਗੁਰੂ ਨੇ ਇੱਕੋ ਹੀ ਥਾਂ ਦੋਵੇਂ ਰੱਖੇ ਹੋਏ ਨੇ। ਮਨ ਹਰ ਜਪ ਭਰਮ ਪੋ ਦੂਰ ਕੀਜੈ, ਇਸੇ ਲਈ ਐ ਮਨ, ਤੂੰ ਉਸ ਵਾਹਿਗੁਰੂ ਦਾ ਨਾਮ ਜਪ ਤੇ ਆਪਣੇ ਮਨ ਦੇ ਵਿੱਚੋਂ ਹਰ ਕਿਸਮ ਦਾ ਭਰਮ ਤੇ ਹਰ ਕਿਸਮ ਦਾ ਡਰ ਦੂਰ ਕਰ ਦੇ।
ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਪ੍ਰਭੂ ਦੇ ਪਿਆਰਿਓ, ਮਹਾਂਪੁਰਖੋ, ਸਤਸੰਗੀਓ, ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਦੇਖੋ ਕਿਤਨੀ ਮਹਾਨ ਹੈ। ਹਰ ਨਿਮਾਣਿਆ ਮਾਣ ਦਵਾਏ, ਉਹ ਵਾਹਿਗੁਰੂ ਨਿਮਾਣਿਆ ਨੂੰ ਵੀ ਮਾਣ ਦਵਾਉਂਦਾ ਹੈ, ਜਿਨ੍ਹਾਂ ਦਾ ਸੰਸਾਰ ਦੇ ਵਿੱਚ ਤੇ ਸਮਾਜ ਦੇ ਵਿੱਚ ਕੋਈ ਮਾਣ ਸਤਿਕਾਰ ਨਹੀਂ ਹੁੰਦਾ, ਤੇ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਵੀ, ਉਹਨਾਂ ਨਿਮਾਣਿਆ ਨੂੰ ਵੀ ਮਾਣ ਦਵਾਉਂਦਾ ਹੈ। ਜਿਵੇਂ ਪਿੱਛੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਹੀ ਉਦਾਹਰਣ ਦਿੱਤੀ ਸੀ, ਨੀਚ ਜਾਤ ਹਰ ਜਪਤਿਆਂ ਉੱਤੋਂ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਇਹ ਵਾਹਿਗੁਰੂ ਪਰਮੇਸ਼ਰ ਦਾ ਬਿਰਧ ਹੈ, ਜਿਹੜੇ ਨਿਮਾਣੇ ਤੇ ਨਿਤਾਣੇ ਨੇ ਉਹਨਾਂ ਨੂੰ ਉਹ ਮਾਣ ਦਵਾਉਂਦਾ ਹੈ।
ਜੋ ਧਰਤੀ ਚਰਨ ਤਲੇ ਤੇ ਉਪਰ ਆਵੇ, ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਣ ਦਿੰਦੇ ਹਨ, ਜਿਵੇਂ ਧਰਤੀ ਪੈਰਾਂ ਦੇ ਹੇਠ ਹੈ, ਪਰ ਵੇਖ ਲੋ ਜਿਹੜੀ ਧਰਤੀ ਦੀ ਧੂੜ ਹੈ ਉੱਡ ਕੇ ਤੇ ਐਨ ਉੱਪਰ ਤੱਕ ਸਾਡੇ ਸਿਰ ਤੱਕ ਕਾਸ਼ ਵੱਲ ਚਲੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਨਿਮਾਣੇ ਨੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਮਾਣ ਦਿੰਦਾ ਹੈ। ਇਸੇ ਲਈ ਸਤਿਗੁਰੂ ਨੇ ਇਹ ਉਪਦੇਸ਼ ਦਿੱਤਾ ਹੈ, ਪਵਹੋ ਚਰਨਾਂ ਤਲੀ ਉੱਪਰ ਆਵਹੋ, ਐਸੀ ਸੇਵਕ ਮਾਵੋ ਵੀ ਇਹੋ ਜਿਹੀ ਸੇਵਾ ਕਰੋ ਸਭ ਦੇ ਚਰਨਾਂ ਦੀ ਧੂੜ ਬਣ ਜਾਓ ਤੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਫੇਰ ਤੁਸੀਂ ਸਭ ਤੋਂ ਉੱਚੇ ਅਸਥਾਨ ਨੂੰ ਪ੍ਰਾਪਤ ਕਰ ਸਕਦੇ ਹੋ। ਜਿਵੇਂ ਧਰਤੀ ਪੈਰਾਂ ਦੇ ਹੇਠ ਹੈ ਪਰ ਵੇਖ ਲੋ ਧਰਤੀ ਦੀ ਧੂੜ ਉੱਡ ਕੇ ਸਾਰਿਆਂ ਦੇ ਉੱਪਰ ਆ ਜਾਂਦੀ ਹੈ। ਤੇ ਉਹ ਨਾਨਕ ਸਾਧ ਜਨਾ ਇਸੇ ਤਰ੍ਹਾਂ ਜਿਹੜੇ ਸਾਧੂ ਜਨ ਨਾਮ ਜਪਣ ਵਾਲੇ ਨਿਮਰਤਾ ਵਾਲੇ ਮਹਾਂਪੁਰਖ ਨੇ ਜਗਤ ਆਣ ਸਾਹਿਬ ਪੈਰੀ ਪਾਏ ਉਹਨਾਂ ਦੇ ਚਰਨਾਂ ਤੇ ਸਾਰੇ ਸੰਸਾਰ ਨੂੰ ਲਿਆ ਕੇ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਚਰਨਾਂ ਤੇ ਪਾ ਦਿੰਦਾ ਹੈ। ਭਾਵ ਜਿਨ੍ਹਾਂ ਮਹਾਂਪੁਰਖਾਂ ਦੇ ਵਿੱਚ ਅਤੇ ਨਿਮਰਤਾ ਤੇ ਨਿਰਮਾਣਤਾ ਹੁੰਦੀ ਹੈ ਤੇ ਵਾਹਿਗੁਰੂ ਦੀ ਬੰਦਗੀ ਕਰਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਆਪ ਹੀ ਪ੍ਰੇਰ ਕੇ ਉਹਨਾਂ ਮਹਾਂਪੁਰਖਾਂ ਦੇ ਚਰਨਾਂ ਤੇ ਲਿਆ ਕੇ ਸਾਰੇ ਸੰਸਾਰ ਨੂੰ ਪਾ ਦਿੰਦਾ ਹੈ। ਜਿਵੇਂ ਭਗਤ ਰਵਿਦਾਸ ਜੀ ਨੇ, ਭਗਤ ਕਬੀਰ ਜੀ ਨੇ, ਜਿਨ੍ਹਾਂ ਨੇ ਨਿਮਰਤਾ ਤੇ ਗਰੀਬੀ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਹੈ ਤੇ ਸਾਰਾ ਸੰਸਾਰ ਉਹਨਾਂ ਦੇ ਚਰਨਾਂ ਤੇ ਝੁਕ ਰਿਹਾ ਹੈ।
ਸੁਹੀ ਮਹੱਲਾ ਚੌਥਾ, ਤੂੰ ਕਰਤਾ ਸਭ ਕਿਸੇ ਆਪੇ ਜਾਣ ਹੈ, ਕਿਆ ਤੁਧ ਪੈ ਆਗ ਸੁਣਾਈ ਹੈ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਦੂਸਰੇ ਸ਼ਬਦ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਵਡਿਆਈ ਕਰਦੇ ਹਨ। ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣਾ, ਬੁਰਾ ਭਲਾ ਤੋ ਸਭ ਕੇ ਸੂਝੈ, ਤੁਧ ਪਾਵੈ ਤਿਵੈ ਬੁਲਾਵੈ, ਰਹਾਓ ਐ ਮੇਰੇ ਪਾਤਸ਼ਾਹ ਪ੍ਰਭੂ, ਤੂੰ ਸਾਡੇ ਅੰਦਰ ਦੀ ਵਿਧੀ ਹਾਲਤ ਨੂੰ ਜਾਣ ਦੇ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬੁਰਾ ਭਲਾ ਤੋ ਸਭ ਕੇ ਸੂਝੈ, ਕਿਸੇ ਅੰਦਰ ਚੰਗਾ ਖਿਆਲ ਹੈ ਮਾੜਾ ਖਿਆਲ ਹੈ ਤੈਨੂੰ ਸਭ ਕੁਛ ਦਾ ਪਤਾ ਲੱਗ ਜਾਂਦਾ। ਜਿਹਾ ਕੋ ਕਰੇ ਤੀਹਾ ਕੋ ਪਾਈਏ, ਆਦਮੀ ਜਿਹੋ ਜਿਹਾ ਕੋਈ ਕੰਮ ਕਰਦਾ ਹੈ ਤੇ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ। ਮਹਾਂਪੁਰਖ ਇੱਕ ਬੜੀ ਸੁੰਦਰ ਵਿਚਾਰ ਸਰਵਣ ਕਰਵਾਉਂਦੇ ਸਨ, ਜਿਹੜੀ ਬੰਦੇ ਦੀ ਨੀਅਤ ਹੈ ਭਾਵਨਾ ਹੈ ਉਹ ਇੱਕ ਧਰਤੀ ਹੈ ਇੱਕ ਜ਼ਮੀਨ ਹੈ ਤੇ ਜਿਹੜਾ ਕਰਮ ਹੈ ਉਹ ਬੀਜ ਹੈ। ਜੇ ਧਰਤੀ ਵੀ ਚੰਗੀ ਹੋਵੇ ਬੀਜ ਵੀ ਚੰਗਾ ਹੋਵੇ ਤੇ ਫਿਰ ਉਹ ਬਹੁਤ ਛੇਤੀ ਫਲੀਭੂਤ ਹੁੰਦਾ। ਜੇ ਧਰਤੀ ਮਾੜੀ ਹੈ ਬੀਜ ਚੰਗਾ ਵੀ ਹੈ ਤੇ ਫਿਰ ਉਹਦੇ ਉੱਗਣ ਦੀ ਆਸ ਮੱਧਮ ਹੁੰਦੀ ਹੈ। ਜੇ ਭਾਵਨਾ ਮਾੜੀ ਕੰਮ ਚੰਗਾ ਵੀ ਕਰੀਏ ਨਾ ਉਹ ਵੀ ਫਲੀਭੂਤ ਨਹੀਂ ਹੁੰਦਾ। ਤੇ ਜੇ ਧਰਤੀ ਚੰਗੀ ਹੈ ਤੇ ਬੀਜ ਚੰਗਾ ਨਹੀਂ ਫਿਰ ਵੀ ਉੱਗਣ ਦੀ ਘੱਟ ਹੀ ਆਸ ਹੁੰਦੀ ਹੈ। ਜੇ ਧਰਤੀ ਵੀ ਮਾੜੀ ਤੇ ਬੀਜ ਵੀ ਮਾੜਾ ਫਿਰ ਤੇ ਸਤਨਾਮੀ ਹੈ, ਫਿਰ ਕੁਝ ਨਹੀਂ ਮਿਲ ਸਕਦਾ। ਇਸੇ ਲਈ ਚੰਗੀ ਭਾਵਨਾ ਹੋਵੇ ਤੇ ਚੰਗੀ ਨੀਅਤ ਹੋਵੇ ਤੇ ਫਿਰ ਕੋਈ ਸ਼ੁਭ ਕਰਮ ਕਰੀਏ ਉਹ ਫਲੀਭੂਤ ਹੁੰਦਾ। ਇਸੇ ਲਈ ਸਤਿਗੁਰੂ ਆਖਦੇ ਨੇ ਹੇ ਵਾਹਿਗੁਰੂ ਜੀ, ਮਨੁੱਖ ਜਿਹੋ ਜਿਹੀ ਭਾਵਨਾ ਨਾਲ ਜਿਹੋ ਜਿਹਾ ਕਰਮ ਕਰਦਾ ਹੈ ਤੇ ਉਹੋ ਜਿਹਾ ਇਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ ਹੇ ਵਾਹਿਗੁਰੂ ਜੀ, ਤੈਨੂੰ ਬੁਰਾ ਭਲਾ ਸਾਰਾ ਕੁਝ ਹੀ ਸੁਝਦਾ ਹੈ, ਤੁਧ ਪਾਵੈ ਤਿਵੈ ਬੁਲਾਵੈ, ਜਿਵੇਂ ਤੁਹਾਨੂੰ ਪਾਉਂਦਾ ਹੈ ਤਿਵੈ ਬੁਲਾਵੈ, ਤੁਸੀਂ ਉਸੇ ਤਰ੍ਹਾਂ ਹੀ ਸਾਨੂੰ ਬੁਲਾਉਂਦੇ ਹੋ ਤੇ ਅਸੀਂ ਉਸੇ ਤਰ੍ਹਾਂ ਹੀ ਬੋਲਦੇ ਹਾਂ। ਲਓ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਤੂੰ ਕਰਤਾ ਸਭ ਕਿਛ ਆਪੇ ਜਾਣੈ, ਕਿਆ ਤੁਧ ਪੈ ਆਖ ਸੁਣਾਈਐ।
ਹੇ ਕਰਤਾ ਪੁਰਖ ਵਾਹਿਗੁਰੂ ਜੀ, ਤੁਸੀਂ ਸਭ ਕੁਛ ਆਪ ਜਾਣਦੇ ਹੋ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮਿਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ। ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ, ਸਮੁੰਦਰ ਉਹਦੀ ਹਰ ਹਾਲਤ ਨੂੰ ਦਸ਼ਾ ਨੂੰ ਜਾਣਦਾ, ਇਸੇ ਤਰ੍ਹਾਂ ਹੀ ਕਰਤਾ ਪੁਰਖ ਵਾਹਿਗੁਰੂ ਤੂੰ ਸਭ ਕੁਛ ਜਾਣਦਾ ਹੈ ਆਪ, ਕਿਆ ਤੁਧ ਪੈ ਆਖ ਸੁਣਾਈਐ, ਦੱਸ ਤੇਰੇ ਪਾਸ ਕੀ ਕੁਝ ਆਖ ਕੇ ਸੁਣਾਈਏ। ਕੁਛ ਕਹਿ ਕੇ ਤਾਂ ਉਹਨੂੰ ਦੱਸਣ ਦੀ ਲੋੜ ਹੁੰਦੀ ਹੈ ਜਿਸ ਨੂੰ ਕਿਸੇ ਦੇ ਦੁੱਖ ਦਾ ਪਤਾ ਨਾ ਹੋਵੇ। ਜਿਹਨੂੰ ਪਹਿਲਾਂ ਹੀ ਦੁੱਖ ਦਾ ਪਤਾ ਹੋਵੇ ਉਹਦੇ ਪਾਸ ਕੁਝ ਆਖ ਕੇ ਸੁਣਾਉਣਾ ਆਪਣੀ ਨਾ ਸਮਝੀ ਹੁੰਦੀ ਹੈ।
ਬੁਰਾ ਭਲਾ ਤੁਧ ਸਭ ਕੇ ਸੂਜੈ, ਜੇ ਆਖੋ ਕਰੇ ਤੇ ਆਖੋ ਪਾਈਐ।
ਹੇ ਵਾਹਿਗੁਰੂ ਜੀ, ਜੋ ਵੀ ਜੀਵ ਬੁਰਾ ਭਲਾ ਸੋਚਦੇ ਨੇ, ਤੂੰ ਸਭ ਕੁਛ ਸੂਝੈ, ਤੈਨੂੰ ਸਭ ਕੁਛ ਦਾ ਪਤਾ ਲੱਗ ਜਾਂਦਾ। ਜਦੋਂ ਵੀ ਸਾਡੇ ਮਨ ਦੇ ਵਿੱਚ ਫੁਰਨਾ ਉੱਠਦਾ, ਚੰਗਾ ਜਾਂ ਮਾੜਾ, ਦੋਈ ਕਿਸਮ ਦੇ ਫੁਰਨੇ ਨੇ। ਕਈ ਵਾਰੀ ਅਸੀਂ ਕਿਸੇ ਬਾਰੇ ਚੰਗਾ ਸੋਚਦੇ ਹਾਂ, ਕਈ ਵਾਰੀ ਮਾੜਾ ਸੋਚਦੇ ਹਾਂ। ਪਰ ਜਦੋਂ ਸਾਡੇ ਮਨ ਦੇ ਵਿੱਚ ਕੋਈ ਵੀ ਖਿਆਲ ਆਉਂਦਾ ਨਾ, ਤੇ ਵਾਹਿਗੁਰੂ ਨੂੰ ਉਸੇ ਵੇਲੇ ਸਾਡਾ ਪਤਾ ਲੱਗ ਜਾਂਦਾ ਵੀ ਇਹ ਕੀ ਸੋਚ ਰਿਹਾ ਹੈ। ਕਿਉਂ? ਉਹ ਪਰਮਾਤਮਾ ਸਾਡੇ ਅੰਦਰ ਹੀ ਤੇ ਬੈਠਾ ਹੈ। ਉਹਨੇ ਕਿਹੜਾ ਬਾਹਰੋਂ ਕਿਤੋਂ ਆ ਕੇ ਦੇਖਣਾ, ਉਹ ਸਾਡੇ ਅੰਦਰ ਬੈਠਾ ਹੀ ਵੇਖ ਲੈਂਦਾ। ਤੁਧ ਭਾਵੈ ਤਿਵੈ ਜਿਹਾ ਕੋ ਕਰੇ ਤਿਹਾ ਕੋ ਪਾਈਐ। ਹੇ ਵਾਹਿਗੁਰੂ ਜੀ, ਜਿਹੋ ਜਿਹਾ ਕੋਈ ਮਨੁੱਖ ਚੰਗਾ ਮਾੜਾ ਕਰਮ ਕਰਦਾ ਹੈ, ਤੇ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ।
ਮੇਰੇ ਸਾਹਿਬ, ਤੂੰ ਅੰਤਰ ਕੀ ਵਿਦ ਜਾਣਾ ਹੈ, ਬੁਰਾ ਭਲਾ ਤੂੰ ਸਭ ਕੇ ਸੂਝੈ, ਤੂੰ ਪਾਵੈ ਤਿਵੇਂ ਬੁਲਾਵੈ ਰਹਾਉ।
ਐ ਮੇਰੇ ਪਾਤਸ਼ਾਹ ਪ੍ਰਭੂ, ਤੂੰ ਸਾਡੇ ਅੰਦਰ ਦੀ ਹਾਲਤ ਨੂੰ ਜਾਣਦਾ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਹਰ ਅੰਤਰ ਜਾਮੀ ਸਭ ਜਾਣੈ, ਤਾਂ ਕਿਸ ਪੈ ਆਖ ਸੁਣਾਈਏ, ਕਹਿਣਾ ਕਥਾ ਨਾ ਭੀਜੈ, ਗੋਬਿੰਦ ਹਰ ਪਾਵੈ ਪੈਜ ਰਖਾਈਐ, ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ। ਬੁਰਾ ਭਲਾ ਤੂੰ ਸਭ ਕੁਛ ਸੂਝੈ। ਹਜ਼ੂਰ ਕਹਿੰਦੇ ਨੇ, ਤੈਨੂੰ ਚੰਗਾ ਮਾੜਾ ਸਾਰਾ ਕੁਝ ਹੀ ਸੁੱਝਦਾ ਹੈ, ਸਾਰਾ ਕੁਝ ਹੀ ਤੈਨੂੰ ਦਿਸਦਾ ਹੈ। ਤੁਧ ਪਾਵੈ ਤਿਵੈ ਬੁਲਾਵੈ। ਹੇ ਵਾਹਿਗੁਰੂ, ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਨੂੰ ਬੁਲਾ ਰਿਹਾ ਤੇ ਅਸੀਂ ਬੋਲ ਰਹੇ ਹਾਂ।
ਸਭ ਮੋਹ ਮਾਇਆ ਸਰੀਰ ਹਰ ਕਿਰਿਆ ਵਿੱਚ ਦੇਹੀ ਮਾਨੁਖ ਭਗਤ ਕਰਾਈ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਸਭ ਮੋਹ ਮਾਇਆ, ਇਹ ਜਿਹੜਾ ਮਾਇਆ ਦਾ ਮੋਹ ਹੈ, ਇਹ ਵੀ ਸਾਰਾ ਤੁਸਾਂ ਹੀ ਪੈਦਾ ਕੀਤਾ। ਕਿਉਂਕਿ ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਮਾਇਆ ਮਮਤਾ ਮੋਹਣੀ, ਜਿਨ ਵਿਨ ਦੰਤਾਂ ਜਗ ਖਾਇਆ, ਮਨਮੋਹ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਇਹ ਮਾਇਆ ਦਾ ਮੋਹ ਵੀ ਸਾਰਾ ਤੁਸਾਂ ਹੀ ਪੈਦਾ ਕੀਤਾ, ਤੇ ਇਹ ਜਿਹੜਾ ਮਨੁੱਖੀ ਸਰੀਰ ਹੈ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਇਹ ਵੀ ਤੁਸਾਂ ਆਪ ਹੀ ਪੈਦਾ ਕੀਤਾ। ਮਾਇਆ ਦਾ ਮੋਹ ਵੀ ਤੁਸਾਂ ਆਪ ਹੀ ਪੈਦਾ ਕੀਤਾ, ਤੇ ਇਹ ਜਿਹੜਾ ਸਰੀਰ ਹੈ ਵਾਹਿਗੁਰੂ ਨੂੰ ਮਿਲਣ ਵਾਸਤੇ, ਇਹ ਵੀ ਤੁਸਾਂ ਆਪ ਹੀ ਪੈਦਾ ਕੀਤਾ ਹੈ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਗੁਰਮੁਖਾਂ ਦੇ ਪਾਸੋਂ ਇਸ ਮਨੁੱਖਾ ਦੇਹ ਦੇ ਅੰਦਰ ਆਪਣੀ ਭਗਤੀ ਕਰਵਾਈ ਹੈ, ਭਾਵ ਜਿਨ੍ਹਾਂ ਤੇ ਤੇਰੀ ਮਿਹਰ ਹੁੰਦੀ ਹੈ, ਉਹ ਇਸ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦੀ ਭਗਤੀ ਕਰਦੇ ਹਨ।
ਇੱਕ ਨਾ ਸਤਿਗੁਰ ਮੇਲ ਸੁਖ ਦੇਵੈ, ਇੱਕ ਮਨਮੁਖ ਤੰਦ ਪਿਟਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇੱਕ ਐਸੇ ਵੀ ਗੁਰਮੁਖ ਪਿਆਰੇ ਨੇ, ਜਿਨ੍ਹਾਂ ਨੂੰ ਸਤਿਗੁਰੂ ਦੇ ਨਾਲ ਮੇਲ ਕੇ ਤੂੰ ਉਹਨਾਂ ਨੂੰ ਆਤਮਕ ਸੁਖ ਬਖਸ਼ਿਸ਼ ਕਰ ਦੇਣਾ ਹੈ। ਇੱਕ ਮਨਮੁਖ ਤੰਦ ਪਿਟਾਈ, ਇੱਕ ਐਸੇ ਮਨਮੁਖ ਲੋਕ ਵੀ ਹਨ ਜਿਹੜੇ ਧੰਦਾ ਹੀ ਪਿੱਟਦੇ ਨੇ। ਇਹਦਾ ਮਤਲਬ ਬਈ ਉਹ ਮਾਇਆ ਦੇ ਜੰਜਾਲਾਂ ਦੇ ਵਿੱਚ ਹੀ ਫਸੇ ਰਹਿੰਦੇ ਨੇ, ਉਹਨਾਂ ਨੂੰ ਕਦੇ ਆਤਮਕ ਸੁਖ ਪ੍ਰਾਪਤ ਹੋ ਹੀ ਨਹੀਂ ਸਕਦਾ।
ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੂੰ ਸਭਨਾ ਸਿਰ ਲਿਖਿਆ ਲੇਖ।
ਐ ਮੇਰੇ ਕਰਤੇ, ਐ ਮੇਰੇ ਸਿਰਜਨ ਹਰ ਵਾਹਿਗੁਰੂ, ਸਭ ਕੋ ਤੇਰਾ, ਸਭ ਕੋਈ ਤੇਰਾ ਹੀ ਤੇ ਬਣਾਇਆ ਹੋਇਆ ਹੈ, ਤੇ ਤੂੰ ਸਾਰਿਆਂ ਦਾ ਮਾਲਕ ਹੈ। ਤੂੰ ਸਭਨਾ ਸਿਰ ਲਿਖਿਆ ਲੇਖ, ਤੇ ਤੁਸਾਂ ਹੀ ਸਾਰੇ ਜੀਵਾਂ ਦੇ ਸਿਰ ਉੱਤੇ ਲੇਖ ਲਿਖਿਆ ਹੋਇਆ, ਕਿਉਂਕਿ ਸਤਿਗੁਰੂ ਦੇ ਬਚਨੇ ਹਾਥ ਕਲਮ ਅਗਮ ਮਸਤਕ ਲੇਖਾਵਤੀ। ਵਾਹਿਗੁਰੂ ਦੇ ਹੱਥ ਵਿੱਚ ਅਗੰਮੀ ਕਲਮ ਹੈ, ਜੋ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖਦੀ ਹੈ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਕਰੀ ਲੋਹ ਕਰਮ ਲਿਖਿਓ ਲੇਖ ਮੱਥ ਹੈ, ਸਭੀ ਜ਼ੇਰ ਕੀਨੇ ਬਲੀ ਕਾਲ ਨੱਥ ਹੈ। ਉਸ ਵਾਹਿਗੁਰੂ ਨੇ ਲੋਹੇ ਦੀ ਫੁਲਾਦੀ ਕਲਮ ਦੇ ਨਾਲ ਐਸੇ ਲੇਖ ਲਿਖੇ ਨੇ ਜਿਹੜੇ ਕਦੀ ਮਿਟ ਨਹੀਂ ਸਕਦੇ। ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾ। ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੇ ਜੀਵਾਂ ਦੇ ਸਿਰ ਉੱਤੇ ਲੇਖ ਲਿਖਿਆ ਹੈ।
ਜੇ ਹੀ ਤੂੰ ਨਜ਼ਰ ਕਰੇ ਤੇ ਆਖੋ ਹੋਵੇ, ਬਿਨ ਨਜ਼ਰੀ ਨਾ ਹੀ ਕੋ ਭੇਖ।
ਹੇ ਵਾਹਿਗੁਰੂ ਜੀ, ਤੂੰ ਜਿਸ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਹ ਜਿਹਾ ਹੀ ਹੋ ਜਾਂਦਾ ਹੈ। ਬਿਨ ਨਦਰੀ ਨਾਹੀ ਕੋ ਭੇਖ, ਬਿਨਾਂ ਤੇਰੀ ਨਦਰ ਤੋਂ ਕੋਈ ਵੀ ਪੇਖ ਪ੍ਰਵਾਨ ਨਹੀਂ ਹੋ ਸਕਦਾ। ਪੇਖ ਦਾ ਅਰਥ ਹੈ ਮਜ਼ਬ, ਪੇਖ ਦਾ ਅਰਥ ਹੈ ਧਰਮ, ਪੇਖ ਦਾ ਅਰਥ ਹੈ ਪੰਥ, ਪੇਖ ਦਾ ਅਰਥ ਹੈ ਸੰਪਰਦਾ। ਜਿੰਨੇ ਵੀ ਪੇਖ ਨੇ ਸਤਿਗੁਰੂ ਫਰਮਾਉਂਦੇ ਨੇ ਬਿਨਾਂ ਤੇਰੀ ਦ੍ਰਿਸ਼ਟੀ ਤੋਂ ਕੋਈ ਵੀ ਪ੍ਰਵਾਨ ਨਹੀਂ ਹੋ ਸਕਦਾ।
ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਤਿਆਈ।
ਹੇ ਵਾਹਿਗੁਰੂ ਜੀ, ਤੇਰੀ ਆਪਣੀ ਵਡਿਆਈ ਮਹਾਨ ਹੈ, ਤੂੰ ਆਪਣੀ ਵਡਿਆਈ ਨੂੰ ਤੂੰ ਆਪ ਹੀ ਜਾਣਦਾ ਹੈ। ਸਭ ਤੁਧਨੋ ਨਿਤ ਤਿਆਏ, ਜਿਤਨੇ ਵੀ ਜੀਵ ਜੰਤ ਨੇ ਉਹ ਸਾਰੇ ਤੈਨੂੰ ਹੀ ਧਿਆਉਂਦੇ ਨੇ। ਸਿਮਰੈ ਧਰਤੀ ਅਰੇ ਆਕਾਸ਼ਾ, ਸਿਮਰੈ ਚੰਦ ਸੂਰਜ ਪ੍ਰਗਾਸਾ, ਸਭ ਦੇਵੀ ਦੇਵਤੇ ਸਾਰੇ ਤੱਤ ਸਾਰੇ ਜੀਵ ਜੰਤ ਤੈਨੂੰ ਹੀ ਧਿਆ ਰਹੇ ਹਨ।
ਜਿਸਨੋ ਤੁਦ ਭਾਵੈ ਤਿਸਨੋ ਤੂੰ ਮਿਲੈ, ਜਨ ਨਾਨਕ ਸੋ ਥਾਏ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸਨੂੰ ਤੁਦ ਭਾਵੈ, ਜਿਸਨੂੰ ਤੈਨੂੰ ਪਾਉਂਦਾ ਹੈ ਤੇ ਉਸਨੂੰ ਤੂੰ ਆਪਣੇ ਨਾਲ ਮੇਲ ਲੈਣਾ ਹੈ। ਜਨ ਨਾਨਕ ਸੋ ਥਾਈ ਪਾਏ, ਜਿਹਨੂੰ ਤੂੰ ਆਪਣੇ ਨਾਲ ਮੇਲ ਲਵੇ ਤੇ ਫਿਰ ਉਹਨੂੰ ਤੂੰ ਥਾਂ ਪਾ ਲੈਣਾ। ਇਹਦਾ ਮਤਲਬ ਇਹ ਹੈ ਉਹ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਂਦੇ ਹਨ।
ਸੂਈ ਮਹੱਲਾ ਚੌਥਾ, ਜਿਨਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਸਤਿਗੁਰੂ ਦੀ ਬਾਣੀ ਵਿੱਚ ਇੱਕ ਬਚਨ ਆਇਆ ਹੈ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸੰਸਾਰ ਵਿੱਚ ਕੋਈ ਵੀ ਆਦਮੀ ਪੂਰਨ ਆਰੋਗ ਨਹੀਂ ਸਾਨੂੰ ਮਿਲ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਚਨ ਨੇ ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸ਼ਰਾਮ ਰੋਵੈ ਕਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਅੱਗੇ ਚੱਲ ਕੇ ਸਤਿਗੁਰੂ ਨੇ ਸਪਸ਼ਟ ਕੀਤਾ ਹੈ, ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਕਿਸੇ ਨਾ ਕਿਸੇ ਦੁੱਖ ਦਾ ਸ਼ਿਕਾਰ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੀ ਦਾਸ। ਪਰ ਹਜ਼ੂਰ ਕਹਿੰਦੇ ਨੇ ਮੇਰੇ ਰਾਮ ਹਰ ਜਨ ਆਰੋਗ ਪਏ। ਐ ਮੇਰੇ ਵਾਹਿਗੁਰੂ, ਜਿਹੜੇ ਤੇਰੇ ਜਨ ਦਾਸ ਨੇ, ਨਾਮ ਜਪਣ ਵਾਲੇ, ਉਹੀ ਅਸਲੀ ਆਰੋਗ ਹੋਏ ਨੇ, ਰੋਗ ਤੋਂ ਮੁਕਤ ਹੋਏ ਹਨ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿੰਨ ਕੇ ਹੋਮੈ ਰੋਗ ਗਏ। ਕਿਉਂਕਿ ਜਿਨ੍ਹਾਂ ਨੇ ਗੁਰੂ ਕੇ ਬਚਨਾਂ ਦੁਆਰਾ ਭਾਵ ਗੁਰਬਾਣੀ ਦੇ ਉਪਦੇਸ਼ਾਂ ਦੇ ਅਨੁਸਾਰ, ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲਵਖ ਭਾਵ ਦੋਖ ਲੈ ਜਾਵੇ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਅਨੁਸਾਰ ਤੇ ਆਪ ਜੀ ਦੇ ਨਾਮ ਨੂੰ ਜਪਿਆ ਹੈ, ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਜਿਨ੍ਹਾਂ ਨੇ ਗੁਰੂ ਕੇ ਬਚਨਾਂ ਰਾਹੀਂ ਮੇਰੇ ਵਾਹਿਗੁਰੂ ਜੀ ਨੂੰ ਜਪਿਆ ਹੈ, ਤਿੰਨ ਕੇ ਹੋਮੈ ਰੋਗ, ਉਹਨਾਂ ਦੇ ਹੋਮੈ ਆਦਿਕ ਸਾਰੇ ਹੀ ਰੋਗ ਚਲੇ ਗਏ। ਹੋਮੈ ਦਾ ਦੀਰਘ ਰੋਗ ਹੈ, ਇਹ ਸਭ ਤੋਂ ਖਤਰਨਾਕ ਹੈ। ਹੋਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੀ, ਇਹਦੇ ਨਾਲ ਜਿਹੜੇ ਹੋਰ ਛੋਟੇ ਮੋਟੇ ਰੋਗ ਸਨ ਉਹ ਵੀ ਸਾਰੇ ਦੇ ਸਾਰੇ ਚਲੇ ਗਏ ਨੇ। ਤੇ ਇਹ ਰੋਗ ਕਿਵੇਂ ਦੂਰ ਹੁੰਦੇ ਨੇ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਹਨ,
ਜਿਨਕਾ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਮੇਰਾ ਵਾਹਿਗੁਰੂ ਪ੍ਰਭੂ ਆਪ ਆ ਕੇ ਵਸਿਆ ਹੈ, ਤਿਨਕੇ ਸਭ ਰੋਗ ਗਵਾਏ, ਉਹਨਾਂ ਦੇ ਸਾਰੇ ਹੀ ਰੋਗ ਵਾਹਿਗੁਰੂ ਪਰਮੇਸ਼ਰ ਨੇ ਗਵਾ ਦਿੱਤੇ। ਕਿਉਂਕਿ ਜਿੱਥੇ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਹੈ, ਸਤ ਸੁਹਾਣ ਸਦਾ ਮਨ ਚਾਓ, ਉੱਥੇ ਆਨੰਦ ਹੀ ਆਨੰਦ ਬਣ ਜਾਂਦਾ। ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਂ। ਤਿੰਨ ਕੇ ਸਭ ਰੋਗ ਗਵਾਏ ਤੇ ਵਾਹਿਗੁਰੂ ਨੇ ਉਹਨਾਂ ਦੇ ਸਾਰੇ ਹੀ ਰੋਗ ਦੂਰ ਕਰ ਦਿੱਤੇ।
ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਤੇ ਵਾਹਿਗੁਰੂ ਦਾ ਨਾਮ ਸਰਬ ਰੋਗ ਦਾ ਔਖਦ ਨਾਮ, ਸਾਰੇ ਰੋਗਾਂ ਦੀ ਦਾਰੂ ਹੈ, ਤੇ ਮੁਕਤ ਪਏ, ਉਹ ਸਾਰੇ ਦੁੱਖਾਂ ਤੋਂ ਰੋਗਾਂ ਤੋਂ ਮੁਕਤ ਹੋ ਗਏ। ਤਿਨ ਪਵਿੱਤ ਪਰਮ ਪਦ ਪਾਏ, ਇੱਥੇ ਹੀ ਬਸ ਨਹੀਂ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਔਰ ਉਹ ਸਾਰੇ ਬੰਧਨਾਂ ਤੋਂ ਮੁਕਤ ਵੀ ਹੋਏ ਨੇ, ਫਿਰ ਉਹਨਾਂ ਨੇ ਮਹਾਨ ਪਵਿੱਤਰ ਤੇ ਪਰਮ ਪਦਵੀ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲਿਆ ਹੈ।
ਮੇਰੇ ਰਾਮ ਹਰ ਜਨ ਆਰੋਗ ਭਏ, ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹੋ ਮੈ ਰੋਗ ਗਏ ਰਹਾਉ।
ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ, ਮੇਰੇ ਰਾਮ ਐ ਮੇਰੇ ਵਾਹਿਗੁਰੂ, ਅਥਵਾ ਮੇਰੇ ਰਾਮ ਐ ਮੇਰੇ ਭਰਾਵੋ, ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ, ਉਹ ਅਸਲੀ ਹਉਮੈ ਦੇ ਰੋਗ ਤੋਂ ਹੋਰ ਸਾਰੇ ਰੋਗਾਂ ਤੋਂ ਮੁਕਤ ਹੋਏ ਹਨ। ਕਿਵੇਂ ਹੋਏ ਨੇ? ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਜਿਨ੍ਹਾਂ ਨੇ ਗੁਰੂ ਕੇ ਬਚਨਾਂ ਅਨੁਸਾਰ ਮੇਰੇ ਵਾਹਿਗੁਰੂ ਵਾਹਿਗੁਰੂ ਨੂੰ ਜਪਿਆ ਹੈ, ਤਿੰਨ ਕੇ ਹਉਮੈ ਰੋਗ, ਫਿਰ ਉਹਨਾਂ ਦੇ ਹਉਮੈ ਆਦਿਕ ਸਾਰੇ ਰੋਗ ਚਲੇ ਗਏ, ਕਿਉਂਕਿ ਵਾਹਿਗੁਰੂ ਦਾ ਨਾਮ ਸਾਰੇ ਰੋਗਾਂ ਦੀ ਦਾਰੂ ਹੈ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟਾ ਜਮਕੀ ਫੰਦਾ, ਉਹ ਫਿਰ ਸਾਰੇ ਰੋਗਾਂ ਨੂੰ ਨਾਸ ਕਰ ਦਿੰਦਾ ਹੈ।
ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹੋ ਮੈਂ ਕਾਰ ਕਮਾਈ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਬਈ ਵੇਖ ਲੋ ਵੀ ਸਾਰਾ ਸੰਸਾਰ ਹੀ ਰੋਗੀ ਹੈ। ਆ ਵੇਖ ਲੋ ਵੱਡੇ ਵੱਡੇ ਦੇਵਤੇ ਨੇ ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਤਿਰਗੁਣੀ ਦੇਵਤੇ ਨੇ। ਬ੍ਰਹਮਾ ਦੇ ਵਿੱਚ ਰਜੋ ਗੁਣ ਪ੍ਰਧਾਨ ਹੈ, ਵਿਸ਼ਨੂੰ ਵਿੱਚ ਸਤੋ ਗੁਣ ਪ੍ਰਧਾਨ ਹੈ, ਤੇ ਸ਼ਿਵ ਜੀ ਵਿੱਚ ਤਮੋ ਗੁਣ ਪ੍ਰਧਾਨ ਹੈ। ਇਹ ਤਿੰਨੇ ਦੇਵਤੇ ਵੀ ਤਿੰਨ ਗੁਣਾਂ ਕਰਕੇ ਰੋਗੀ ਨੇ, ਕਿਉਂਕਿ ਤਿੰਨ ਗੁਣ ਮਾਇਆ ਵਿੱਚ ਨੇ। ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਸ ਤਿੰਨੇ ਗੁਣਾਂ ਦੇ ਅਧੀਨ ਹੋਣ ਕਰਕੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਦੇਵਤੇ ਵੀ ਰੋਗੀ ਨੇ। ਕਿਉਂ? ਵਿੱਚ ਹਉਮੈ ਕਾਰ ਕਮਾਈ, ਇਹ ਵੀ ਹਉਮੈ ਦੇ ਵਿੱਚ ਹੀ ਸਾਰੀ ਕਾਰ ਆਪਣੀ ਕਿਰਿਆ ਕਰ ਰਹੇ ਨੇ। ਵਾਹਿਗੁਰੂ ਪਰਮੇਸ਼ਰ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਸਾਜਨ ਵਿੱਚ ਲਾਇਆ ਹੋਇਆ, ਵਿਸ਼ਨੂੰ ਨੂੰ ਪਾਲਣਾ ਕਰਨ ਦੇ ਵਿੱਚ ਲਾਇਆ ਹੋਇਆ, ਤੇ ਸ਼ਿਵ ਜੀ ਨੂੰ ਸੰਘਾਰ ਕਰਨ ਵਾਸਤੇ ਲਾਇਆ ਹੋਇਆ, ਪਰ ਇਹ ਹਉਮੈ ਦੇ ਵਿੱਚ ਹੀ ਸਾਰੀ ਕਾਰ ਕਿਰਿਆ ਕਰ ਰਹੇ ਨੇ। ਜਿਵੇਂ ਭੱਟਾ ਨੇ ਵੀ ਇਹ ਗੱਲ ਲਿਖੀ ਹੈ, ਬ੍ਰਹਮਾ ਵਿਸ਼ਨ ਸਿਰੇ ਤਾਂ ਅਗਨਾ ਤਿਨਕੋ ਮੋਹ ਪਇਆ ਮਨ ਮਦਕ। ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਅਨਗਿਣਤ ਦੇਵਤੇ ਤੁਸਾਂ ਪੈਦਾ ਕੀਤੇ ਨੇ, ਪਰ ਉਹਨਾਂ ਨੂੰ ਵੀ ਮਾਇਆ ਦਾ ਮੋਹ ਤੇ ਪਦਵੀ ਦਾ ਹੰਕਾਰ ਹੋ ਗਿਆ, ਵਿੱਚ ਹਉਮੈ ਕਾਰ ਕਮਾਈ। ਤੇ ਕਲਗੀਧਰ ਪਾਤਸ਼ਾਹ ਨੇ ਵੀ ਬੜੇ ਸੋਹਣੇ ਤੇ ਸਪਸ਼ਟ ਢੰਗ ਦੇ ਨਾਲ ਬਿਆਨਿਆ ਹੈ, ਮਹਾਦੇਵ ਅਚੁੱਤ ਕਹਿਵਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ, ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ, ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਨਾ, ਜਿਨ ਜਾਨਾ ਤਿਨਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਬਸ ਹਉਮੈ ਦੇ ਵਿੱਚ ਹੀ ਸਾਰੀ ਕਿਰਿਆ ਕਰ ਰਹੇ ਨੇ, ਤੇ ਇਹਨਾਂ ਨੇ ਅਸਲੀ ਵਾਹਿਗੁਰੂ ਪਰਮੇਸ਼ਰ ਨੂੰ ਤੇ ਲੁਕਾ ਦਿੱਤਾ, ਤੇ ਆਪਣੇ ਆਪ ਹੀ ਰੱਬ ਬਣ ਗਏ, ਆਪ ਹੀ ਭਗਵਾਨ ਬਣ ਕੇ ਬੈਠ ਗਏ।
ਜਿਨ ਕੀ ਏ ਤਿਸਹਿ ਨਾ ਚਿਤ ਹੈ ਬਪੜੇ, ਹਰ ਗੁਰਮੁਖ ਸੋਜੀ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਗੁਰਮਤਿ ਦੇ ਸਿਧਾਂਤ ਕਿੰਨੇ ਉੱਚੇ ਨੇ, ਲੋਕ ਸਾਡੇ ਸਾਰੇ ਭੁਲੇਖੇ ਦੂਰ ਕਰ ਰਹੇ ਹਨ। ਜਿਨ ਕੀਏ ਤਿਸੈ ਨਾ ਚੇਤੈ ਬਪੜੇ, ਇਹ ਜਿਹੜੇ ਤਿੰਨ ਦੇਵਤੇ ਨੇ ਨਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ, ਇਹਨਾਂ ਨੂੰ ਸਤਿਗੁਰੂ ਕਹਿੰਦੇ ਬਪੜੇ, ਵਿਚਾਰੇ। ਕਿਸੇ ਗਰੀਬ ਨੂੰ ਆਪਾਂ ਕਿੰਨੇ ਵਿਚਾਰਾ, ਤੇ ਸਤਿਗੁਰੂ ਵੀ ਇਹਨਾਂ ਨੂੰ ਵਿਚਾਰੇ ਹੀ ਕਹਿੰਦੇ ਨੇ। ਜਿਨ ਕੀਏ ਤਿਸੈ ਨਾ ਚੇਤੈ ਬਪੜੇ, ਇਹ ਵਿਚਾਰੇ ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹਨਾਂ ਨੂੰ ਪੈਦਾ ਕੀਤਾ ਸੀ ਤੇ ਇਹਨਾਂ ਦੀ ਡਿਊਟੀ ਲਾ ਕੇ ਸੰਸਾਰ ਦੇ ਵਿੱਚ ਭੇਜਿਆ ਸੀ, ਤੇ ਸਹਿਨਾ ਚੇਤੈ, ਇਹ ਉਸਨੂੰ ਚੇਤੇ ਹੀ ਨਹੀਂ ਕਰਦੇ, ਇਹਨਾਂ ਨੂੰ ਪਰਮੇਸ਼ਰ ਭੁੱਲ ਗਿਆ। ਹਰ ਗੁਰਮੁਖ ਸੋਝੀ ਪਾਈ, ਪਰ ਬਈ ਗੁਰਮੁਖਾਂ ਨੇ ਉਸ ਵਾਹਿਗੁਰੂ ਦੀ ਸੋਝੀ ਸਮਝ, ਉਹਦੀ ਗਿਆਤ ਪ੍ਰਾਪਤ ਕਰ ਲਈ। ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਰੱਬ ਨੂੰ ਜਾਣ ਨਹੀਂ ਸਕੇ, ਪਰ ਗੁਰਮੁਖਾਂ ਨੇ ਵਾਹਿਗੁਰੂ ਦੀ ਸਮਝ ਪ੍ਰਾਪਤ ਕਰ ਲਈ। ਇਸ ਲਈ ਗੁਰਮੁਖਾਂ ਦੀ ਪਦਵੀ ਇਹਨਾਂ ਦੇਵਤਿਆਂ ਨਾਲੋਂ ਵੀ ਮਹਾਨ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੇ ਬ੍ਰਹਮ ਗਿਆਨੀਆਂ ਦੇ ਤਾਂ ਦੇਵਤੇ ਵੀ ਦਰਸ਼ਨ ਕਰਨ ਨੂੰ ਤਰਸਦੇ ਫਿਰਦੇ ਨੇ, ਇਸ ਲਈ ਇਹ ਤਿੰਨ ਗੁਣਾਂ ਦੇ ਵਿੱਚ ਨੇ, ਤੇ ਬ੍ਰਹਮ ਗਿਆਨੀਆਂ ਦੀ ਅਵਸਥਾ ਇਹਨਾਂ ਨਾਲੋਂ ਵੀ ਮਹਾਨ ਹੈ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਇਹ ਤਾਂ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਸਕਦੇ, ਇਹ ਤੇ ਰੱਬ ਨੂੰ ਭੁੱਲ ਗਏ। ਜਿਵੇਂ ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ। ਜਿਹੜੀ ਚੌਥੀ ਪੰਕਤੀ ਹੈ ਨਾ, ਉਹਦੇ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਇਸ ਸਿਧਾਂਤ ਨੂੰ ਖੋਲਿਆ ਹੈ। ਉਹ ਵੇਖਿਆ, ਉਹ ਪਰਮਾਤਮਾ ਇਹਨਾਂ ਦੇਵਤਿਆਂ ਨੂੰ ਵੇਖ ਰਿਹਾ ਹੈ, ਕਿਉਂਕਿ ਉਸਨੇ ਇਹਨਾਂ ਨੂੰ ਪੈਦਾ ਕੀਤਾ ਤੇ ਡਿਊਟੀਆਂ ਸੰਭਾਲੀਆਂ ਨੇ। ਜਿਸ ਪਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ ਉਹ ਵੇਖ ਰਿਹਾ ਹੈ, ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਦੇਵਤਿਆਂ ਨੂੰ ਉਹ ਨਹੀਂ ਦਿਸਦਾ। ਇਹ ਉਹਨੂੰ ਭੁੱਲ ਗਏ ਨੇ, ਜਿਨ ਕੀ ਇਹ ਤਿਸਹਿ ਨਾ ਚੇਤਾ ਬਪੜੇ। ਹਰ ਗੁਰਮੁਖ ਸੋਝੀ ਪਾਈ, ਇਹ ਬੜਾ ਸਰਜ ਕੌਤਕ ਹੈ। ਸਤਿਗੁਰੂ ਕਹਿੰਦੇ ਨੇ ਵੀ ਗੁਰਮੁਖਾਂ ਨੇ ਵਾਹਿਗੁਰੂ ਦੀ ਸੋਝੀ ਪ੍ਰਾਪਤ ਕਰ ਲਈ ਹੈ।